ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
You're with SBS Radio।
ਪਿਆਰੇ ਦੋਸਤੋ, ਪੱਛਮੀ ਆਸਟ੍ਰੇਲੀਆ ਵਿੱਚ ਇੱਕ ਸਦੀਆਂ ਪੁਰਾਣੇ ਜਹਾਜ਼ ਦੇ ਮਲਬੇ ਵਿੱਚੋਂ ਚਾਂਦੀ ਦੇ ਭਾਂਡਿਆਂ ਨੇ ਭਾਰਤੀ ਸੰਸਕ੍ਰਿਤੀ ਬਾਰੇ ਗਲਤ ਫਹਿਮੀਆਂ ਦਾ ਖੁਲਾਸਾ ਕੀਤਾ ਏ। ਚਾਂਦੀ ਦੇ ਭਾਂਡਿਆਂ ਦਾ ਅਧਿਐਨ ਕਰਨ ਵਾਲੇ ਆਸਟ੍ਰੇਲੀਅਨ ਇਤਿਹਾਸਕਾਰਾਂ ਦਾ ਕਹਿਣਾ ਏ ਕਿ ਇਹ ਵਸਤੂਆਂ ਭਾਰਤ ਵਿੱਚ ਮੁਗਲ ਸਾਮਰਾਜ ਲਈ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਵਸਤਾਂ ਸਨ। ਪਾਰਸ ਨਾਗਪਾਲ ਦੀ ਜ਼ੁਬਾਨੀ ਇਸ ਮੁਤਲਕ ਪੇਸ਼ ਹੈ ਇਹ ਤਫਸੀਲੀ ਰਿਪੋਰਟ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪੱਛਮੀ ਆਸਟ੍ਰੇਲੀਆ ਦੇ ਤੱਟ ਤੇ 1629 ਦੇ ਸਮੁੰਦਰੀ ਜਹਾਜ਼ ਤੋਂ ਬਰਾਮਦ ਹੋਏ ਚਾਂਦੀ ਦੇ ਸਮਾਨ ਨੇ ਉਸ ਸਮੇਂ ਯੂਰਪੀਅਨ ਲੋਕਾਂ ਦੁਆਰਾ ਰੱਖੇ ਗਏ ਭਾਰਤੀਆਂ ਦੇ ਗੁੰਮਰਾਹਕੁੰਨ ਨਜ਼ਰੀਏ ਨੂੰ ਪ੍ਰਗਟ ਕੀਤਾ ਏ। ਬਟਾਵੀਆ ਨਾਮ ਦਾ ਜਹਾਜ਼, ਜਿਸ ਵਿੱਚ 340 ਤੋਂ ਵੱਧ ਯਾਤਰੀ ਸਵਾਰ ਸਨ, 1629 ਵਿੱਚ ਪੱਛਮੀ ਆਸਟ੍ਰੇਲੀਆ ਦੇ ਤੱਟ ਤੇ ਹਾਊਟਮੈਨ ਅਬਰੋਲੋਸ ਟਾਪੂਆਂ ਕੋਲ ਡੁੱਬ ਗਿਆ ਸੀ। 1970 ਦੇ ਦਹਾਕੇ ਵਿੱਚ ਪੱਛਮੀ ਆਸਟ੍ਰੇਲੀਅਨ ਮਿਊਜ਼ੀਅਮ ਦੇ ਸਮੁੰਦਰੀ ਪੁਰਾਤੱਤਵ ਵਿਗਿਆਨੀਆਂ ਦੀ ਇੱਕ ਟੀਮ ਨੇ ਮਲਬੇ ਦੀ ਜਾਂਚ ਕੀਤੀ ਅਤੇ ਚਾਂਦੀ ਦੇ ਭਾਂਡੇ ਸਮੇਤ ਕਲਾਤਮਕ ਚੀਜ਼ਾਂ ਦਾ ਪਰਦਾਫਾਸ਼ ਕੀਤਾ। ਵੈਸਟਰਨ ਆਸਟ੍ਰੇਲੀਅਨ ਮਿਊਜ਼ੀਅਮ ਦੇ ਮੈਰੀਟਾਈਮ ਹੈਰੀਟੇਜ ਦੇ ਮੁਖੀ ਕੋਰੀਓਲੀ ਸਾਊਟਰ ਦਾ ਕਹਿਣਾ ਹੈ ਕਿ ਉਹ ਵਸਤੂਆਂ ਜੋ ਹੁਣ ਅਜਾਇਬ ਘਰ ਦੇ ਸੰਗ੍ਰਹਿ ਦਾ ਹਿੱਸਾ ਹਨ, ਭਾਰਤ ਨੂੰ ਨਿਰਯਾਤ ਲਈ ਨਿਰਯਾਤ ਕੀਤੇ ਗਏ ਮਾਲ ਵਿੱਚ ਸ਼ਾਮਲ ਸਨ।
The Dutch pioneered a shorter southern Indian Ocean route called Brewer's Route in 1610 that enabled them to leave Amsterdam and Texel, travel around to the Cape of Good Hope, and then catch what they called the Roaring Forties, which are strong westerly winds between about 40 and 50 degrees south, going up towards the East Indies instead of hugging the east coast of Africa. The trouble with that was that they didn't actually understand longitude at this point. This didn't happen to a couple of centuries later. And so they managed to turn north by a process of dead reckoning, which is just, you know, a good guess. So often they would overshoot, and that's how they end up wrecking on our shoreline.
ਖਾਸ ਤੌਰ ਤੇ ਮੁਗਲ ਦਰਬਾਰ ਨਾਲ ਵਪਾਰ ਲਈ ਤਿਆਰ ਕੀਤੇ ਗਏ ਉਹਨਾਂ ਦਾ ਉਦੇਸ਼ ਡੱਚ ਈਸਟ ਇੰਡੀਆ ਕੰਪਨੀ ਦੇ ਮੁਨਾਫੇ ਨੂੰ ਵਧਾਉਣਾ ਸੀ। ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ 1602 ਵਿੱਚ ਮੁਨਾਫੇ ਵਾਲੇ ਮਸਾਲੇ ਦੇ ਵਪਾਰ ਉੱਤੇ ਹਾਵੀ ਹੋਣ ਅਤੇ ਏਸ਼ੀਆ ਵਿੱਚ ਡੱਚ ਵਪਾਰਕ ਹਿੱਤਾਂ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਵੈਸਟਰਨ ਆਸਟ੍ਰੇਲੀਆ ਮਿਊਜ਼ੀਅਮ ਦੇ ਕਿਊਰੇਟਰ ਜੈਰੇਮੀ ਗ੍ਰੀਨ ਨੇ 1999 ਵਿੱਚ ਇਨ੍ਹਾਂ ਕਲਾਕ੍ਰਿਤੀਆਂ ਦੀ ਜਾਂਚ ਕੀਤੀ, ਭਾਰਤ ਵਿੱਚ ਵਪਾਰ ਨਾਲ ਪਹਿਲੀ ਸਾਂਝ ਦੀ ਨਿਸ਼ਾਨਦੇਹੀ ਕੀਤੀ। ਮਿਸ ਸਾਊਟਰ ਦਾ ਕਹਿਣਾ ਹੈ ਕਿ ਅਜਾਇਬ ਘਰ ਦੇ ਸੰਗ੍ਰਹਿ ਵਿੱਚ ਵਿਸਤ੍ਰਿਤ ਚਾਂਦੀ ਦੇ ਜਾਰ, ਵੱਡੇ ਪਕਵਾਨ, ਕਟੋਰੇ ਅਤੇ ਬੈੱਡ ਪੋਸਟ ਸ਼ਾਮਲ ਨੇ।
Our shipwrecks museum in particular comprises artifacts from shipwrecks on the Western Australian coast. It was opened in 1980 on the back of excavations of the Dutch East Indiamen that were excavated in the 1970s here in Western Australia. So we've got four Dutch shipwrecks. They are from fully excavated shipwrecks as well, enabling us to recover material archaeologically and record the sites as we go. So this museum is very much, I suppose, the output of all those excavations, and the materials on display here relate to the sites and the stories.
2019 ਵਿੱਚ ਪ੍ਰੋਫੈਸਰ ਅਰਵੀ ਵਾਟੇਲ, ਇੱਕ ਕਲਾ ਇਤਿਹਾਸਕਾਰ ਅਤੇ ਪੱਛਮੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿੱਚ ਖੋਜਕਾਰ, ਇਨ੍ਹਾਂ ਵਸਤੂਆਂ ਤੇ ਕੇਂਦਰਿਤ ਇੱਕ ਨਵੇਂ ਪ੍ਰੋਜੈਕਟ ਵਿੱਚ ਸ਼ਾਮਲ ਹੋ ਗਏ। ਉਹਨਾਂ ਦਾ ਉਦੇਸ਼ ਵਸਤੂਆਂ ਤੇ ਉੱਕਰੀ ਅਤੇ ਚਿੱਤਰਾਂ ਦੀ ਜਾਂਚ ਕਰਨਾ ਸੀ, ਇਹ ਪਤਾ ਲਗਾਉਣ ਲਈ ਕਿ ਉਹ ਆਪਣੇ ਮਜ਼ਬੂਤ ਭਾਰਤੀ ਸਬੰਧ ਦੀ ਪੁਸ਼ਟੀ ਕਰਦੇ ਹਨ। ਲੱਭੀਆਂ ਗਈਆਂ ਵਸਤੂਆਂ ਨੂੰ ਬਟਾਵੀਆ ਦੇ ਕਮਾਂਡਰ ਫ੍ਰਾਂਸਿਸਕੋ ਪੈਲਸਾਟ ਦੁਆਰਾ ਚਾਲੂ ਕੀਤਾ ਗਿਆ ਸੀ, ਜੋ ਪਹਿਲਾਂ ਡੱਚ ਈਸਟ ਇੰਡੀਆ ਕੰਪਨੀ ਦੁਆਰਾ 7 ਸਾਲਾਂ ਲਈ ਭਾਰਤ ਵਿੱਚ ਤਾਇਨਾਤ ਸੀ ਅਤੇ ਖੇਤਰ ਬਾਰੇ ਜਾਣਕਾਰ ਸੀ। ਪ੍ਰੋਫੈਸਰ ਵਾਟੇਲ ਦਾ ਕਹਿਣਾ ਏ ਕਿ ਸਿਲਵਰਵੇਅਰ 17ਵੀਂ ਸਦੀ ਦੀ ਕੀਮਤੀ ਜਾਣਕਾਰੀ ਪ੍ਰਦਾਨ ਕਰਦਾ ਏ, ਜਦੋਂ ਕਮਾਂਡਰ ਪੈਲਸਾਟ ਨੇ ਭਾਰਤ ਵਿੱਚ ਮੁਗਲਾਂ ਨੂੰ ਆਕਰਸ਼ਿਤ ਕਰਨ ਵਾਲੇ ਉਤਪਾਦ ਬਣਾਉਣ ਦਾ ਉਦੇਸ਼ ਰੱਖਿਆ ਸੀ।
He orders these Amsterdam silversmith to create objects that are in common use in India, but also have an Indian form and also an iconography. So the Amsterdam silversmith are trying to create a product that basically looks like Indian products. And they completely fail in that aim, I suppose, but that they are really trying to create a cultural product that would appeal to the Indian buyers.
ਜਹਾਜ਼ ਦੇ ਮਲਬੇ ਤੋਂ ਖੁਦਾਈ ਕੀਤੀਆਂ ਚੀਜ਼ਾਂ ਦੀ ਕੀਮਤ ਅੱਜ ਲਗਭਗ $10 million ਹੋਣ ਦਾ ਅਨੁਮਾਨ ਹੈ। ਪ੍ਰੋਫੈਸਰ ਵਾਟਲ ਦਾ ਕਹਿਣਾ ਹੈ ਕਿ ਉਹ ਆਈਟਮਾਂ ਨੂੰ ਕ੍ਰੌਸ ਕਲਚਰਲ ਵਸਤੂਆਂ ਦੇ ਤੌਰ ਤੇ ਦੇਖਦੇ ਹਨ ਜੋ ਯੂਰਪੀਅਨਾਂ ਦੁਆਰਾ ਭਾਰਤੀਆਂ ਲਈ ਤਿਆਰ ਕੀਤੀਆਂ ਗਈਆਂ ਹਨ।
I think for Indian people it is quite interesting to see how in the early 17th century Dutch and Europeans are receiving Indian culture, and so this is not a visualization of Indian culture for a European audience, but these are Europeans who are trying to recreate an authentic impression of Indian culture for an Indian audience. That would be really quite interesting for Indian historians as well.
ਆਈਟਮਾਂ ਨੂੰ ਵੈਸਟਰਨ ਆਸਟ੍ਰੇਲੀਆ ਮਿਊਜ਼ੀਅਮ ਦੀ ਵੈਬਸਾਈਟ ਤੇ ਪ੍ਰਦਰਸ਼ਿਤ ਕੀਤਾ ਗਿਆ ਹੈ ਜਿੱਥੇ ਸੈਲਾਨੀ ਉਹਨਾਂ ਨੂੰ ਕਹਾਣੀਆਂ ਦੇ ਨਾਲ ਦੇਖ ਸਕਦੇ ਹਨ। ਇਹ ਜਾਣਕਾਰੀ SBS ਨਿਊਜ਼ ਤੋਂ ਕਿਆਰਾ ਹੇਨ ਅਤੇ SBS ਹਿੰਦੀ ਦੀ ਮਦਦ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਪਾਰਸ ਨਾਗਪਾਲ ਦੁਆਰਾ ਤੁਹਾਡੇ ਅੱਗੇ ਪੇਸ਼ ਕੀਤੀ ਗਈ ਹੈ।
You with SBS Radio. ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।